ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਪਸ਼ਚਾਤਾਪ, ਪ੍ਰਾਇਸ਼ਚਿਤ ਅਤੇ ਦੰਡ, ਇਹ ਤਿੰਨਾਂ ਦਾ ਖੋਲ੍ਹ ਕੇ ਵਿਸਥਾਰ ਦਰਸਾਇਆ ਹੈ ਕਿ ਆਪਣੇ ਆਪ ਨੂੰ ਸੁਧਾਰਨ ਦਾ ਸਭ ਤੋਂ ਵਧੀਆ ਕੀ ਹੈ ਇਹਨਾਂ ਵਿੱਚੋਂ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿਰਲੇਖ ਹੈ, ਸਦਾ ਨਿਕਟ ਨਿਕਟ ਹਰ ਜਾਨ। ਪਸ਼ਚਾਤਾਪ ਅਤੇ ਪ੍ਰਾਇਸ਼ਚਿਤ ਪਰਮਾਰਥ ਦੀ ਪੌੜੀ ਦੇ ਦੋ ਡੰਡੇ ਹਨ। ਪਸ਼ਚਾਤਾਪ ਦੇ ਅਰਥ ਹਨ ਆਪਣੇ ਕਿਸੇ ਕੀਤੇ ਕੁਕਰਮ ਨੂੰ ਬੁਰਾ ਸਮਝਣਾ, ਦਿਲੋਂ ਇਸ ਕਰਨੀ ਅਤੇ ਪਛਤਾਵਾ ਕਰਨਾ। ਪ੍ਰਾਇਸ਼ਚਿਤ ਦੇ ਅਰਥ ਹਨ ਆਪਣੀ ਭੁੱਲ ਅਤੇ ਆਪਣੇ ਆਪ ਨੂੰ ਆਪ ਸਜ਼ਾ ਦੇਣਾ ਤਾਂ ਜੋ ਫਿਰ ਅਜਿਹਾ ਕੰਮ ਕਦੇ ਨਾ ਕੀਤਾ ਜਾਏ। ਆਪਣੇ ਆਪ ਨੂੰ ਜੋ ਸਜ਼ਾ ਦਿੱਤੀ ਜਾਏ ਉਹ ਪ੍ਰਾਇਸ਼ਚਿਤ ਅਖਵਾਉਂਦੀ ਹੈ, ਪਰ ਜਿਹੜੀ ਸਜ਼ਾ ਦੂਜਾ ਦਿੰਦਾ ਹੈ ਉਸਨੂੰ ਦੰਡ ਕਹਿੰਦੇ ਹਨ। ਜੇ ਕਦੇ ਕਿਸੇ ਆਪਣੀ ਭੁੱਲ 'ਤੇ ਇਕਾਂਤ ਵਿੱਚ ਬੈਠ ਕੇ ਹੰਝੂ ਵਹਾਏ ਜਾਣ ਤਾਂ ਮਨ ਉਹ ਜਿਹਾ ਹੀ ਨਿਰਮਲ ਹੋ ਜਾਵੇਗਾ ਜਿਵੇਂ ਇਸ਼ਨਾਨ ਕਰਨ ਨਾਲ ਸਰੀਰ। ਇਹ ਪਸ਼ਚਾਤਾਪ ਹੈ। ਹਾਂਜੀ, ਜੇ ਕਦੇ ਕਿਸੇ ਆਪਣੀ ਭੁੱਲ 'ਤੇ ਇਕਾਂਤ ਵਿੱਚ ਬੈਠ ਕੇ ਹੰਝੂ ਵਹਾਏ ਜਾਣ ਤਾਂ ਮਨ ਉਹ ਜਿਹਾ ਹੀ ਨਿਰਮਲ ਹੋ ਜਾਵੇਗਾ ਜਿਵੇਂ ਇਸ਼ਨਾਨ ਕਰਨ ਨਾਲ ਸਰੀਰ। ਇਹ ਪਸ਼ਚਾਤਾਪ ਹੈ। ਪ੍ਰਾਇਸ਼ਚਿਤ ਨਾਲ ਮਨ ਨਸੀਹਤ ਪਕੜਦਾ ਹੈ ਅਤੇ ਅੱਗੋਂ ਲਈ ਬਦੀ ਤੋਂ ਬਚਣ ਦਾ ਬਲ ਵੱਧਦਾ ਹੈ, ਪਰ ਦੰਡ ਨਾਲ ਕਈ ਵਾਰ ਪਸ਼ਚਾਤਾਪ ਘੱਟ ਆਉਂਦਾ ਹੈ ਅਤੇ ਗਿਰਾਉ ਵਧੀਕ, ਕਿਉਂਕਿ ਦੰਡ ਵੇਲੇ ਕਦੇ ਤਾਂ ਮਨ ਪਸ਼ਚਾਤਾਪ ਵਿੱਚ ਜਾ ਕੇ ਸੁਧਰਦਾ ਹੈ ਪਰ ਕਮਜ਼ੋਰ ਹੋ ਕੇ, ਅਤੇ ਕਦੇ ਜ਼ਿੱਦ ਵਿੱਚ ਆ ਕੇ ਆਪਣੀ ਪਾਪ ਰੁਚੀ ਵਿੱਚ ਕਰੜਾ ਹੋ ਜਾਂਦਾ ਹੈ। ਪਸ਼ਚਾਤਾਪ ਆਪਣੀ ਵਿਚਾਰ ਅਤੇ ਮਾਨਸਿਕ ਤਰੱਦਦ ਹੈ ਆਪ ਨੂੰ ਸੁਧਾਰਨ ਦਾ। ਪ੍ਰਾਇਸ਼ਚਿਤ ਕਦੇ ਆਪਣੇ ਵੱਲ ਆਉਂਦਾ ਹੈ, ਕਦੇ ਧਰਮ ਮੰਡਲ ਵੱਲੋਂ ਹੁੰਦਾ ਹੈ, ਪਰ ਦੰਡ ਅਕਸਰ ਰਾਜ ਪ੍ਰਬੰਧ ਵੱਲੋਂ ਹੁੰਦਾ ਹੈ। ਪਛਤਾਵਾ ਅਤੇ ਪ੍ਰਾਇਸ਼ਚਿਤ ਬੜੇ ਅੱਛੇ ਦਾਰੂ ਹਨ, ਪਰ ਮਜ਼ਹਬ ਦੇ ਇਤਿਹਾਸ ਵਿੱਚ ਇਹਨਾਂ ਦਾ ਇੰਨਾ ਗਲਤ ਵਰਤਾਓ ਹੋ ਚੁੱਕਾ ਹੈ ਕਿ ਕਈ ਵਾਰ ਜਿਸ ਮਤਲਬ ਲਈ ਇਹ ਦਾਰੂ ਹਨ ਉਸੇ ਦੇ ਤਬਾਹ ਕਰਨ ਵਿੱਚ ਇਹ ਵੇਹੋ ਹੋ ਟੁੱਕਦੇ ਹਨ। ਇਸ ਕਰਕੇ ਗੁਰੂ ਘਰ ਵਿੱਚ ਇਹਨਾਂ ਦਾ ਵਰਤਾਓ ਖਬਰਦਾਰੀ ਨਾਲ ਕਰਨਾ ਸਿਖਾਇਆ ਗਿਆ ਹੈ। ਜਿਵੇਂ ਸਰੀਰ ਦੀ ਅਹੁਰ ਦੂਰ ਕਰਨ ਲਈ ਫਾਕਾ, ਜੁਲਾਬ, ਮੁਦਰ ਅਤੇ ਪਸੀਨਾ ਲਿਆਉਣ ਵਾਲੀਆਂ ਚੀਜ਼ਾਂ ਦਿੰਦੇ ਹਨ, ਤਿਵੇਂ ਪਛਤਾਵਾ ਮਨ ਨੂੰ ਜਿਹਰਾਂ ਤੋਂ ਸਾਫ਼ ਕਰਨੇ ਦਾ ਦਾਰੂ ਹੈ। ਪਰ ਜੇ ਹਕੀਮ ਫਾਕੇ ਅਤੇ ਜੁਲਾਬਾਂ ਨੂੰ ਹੀ ਦਾਰੂ ਬਣਾ ਲਵੇ ਤਾਂ ਸਾਰੇ ਮਰੀਜ਼ ਜਮ ਘਾਟ ਉਤਾਰੀ ਜਾਏਗਾ। ਇਸ ਲਈ ਗੁਰਸਿੱਖੀ ਵਿੱਚ ਪਛਤਾਵੇ ਨੂੰ ਥਾਂ ਦੇ ਕੇ ਆਗਿਆ ਹੈ ਕਿ ਅਰਦਾਸ ਕਰੇ ਔਰ ਪ੍ਰਾਇਸ਼ਚਿਤ ਵਿੱਚ ਗੁਰਬਾਣੀ ਦਾ ਪਾਠ ਕਰੇ, ਜਿਸ ਨਾਲ ਮਨ ਨੂੰ ਤਾੜਨਾ ਅਤੇ ਸਮੋਧ ਦੋਏ ਹੋ ਕੇ ਉੱਚੀ ਵਿਚਾਰ ਪ੍ਰਾਪਤੀ ਹੁੰਦੀ ਹੈ। ਜਦੋਂ ਪਛਤਾਵਾ ਕਰਦਿਆਂ ਮਨ ਬਾਣੀ ਦੇ ਪ੍ਰੇਮ ਵਿੱਚ ਨਾਮ ਜਾਂ ਅਭਿਆਸ ਵਿੱਚ ਆ ਜਾਵੇ ਤਾਂ ਝੱਟ ਨਾਮ ਬਾਣੀ ਵਿੱਚ ਲੱਗ ਪਵੇ। ਨਾਮੀ ਪੁਰਖਾਂ ਨੂੰ ਉਚਿਤ ਹੈ ਕਿ ਆਪਣੀ ਭੁੱਲ ਪਰ ਪਛਤਾਵੇ ਦੀ ਅਰਦਾਸ ਕਰਦੇ ਸਾਰ ਸਿਮਰਨ ਵਿੱਚ ਲੱਗ ਪੈਣ, ਕਿਉਂਕਿ ਸਭ ਤੋਂ ਵੱਡਾ ਦਾਰੂ ਔਗੁਣਾਂ ਦੇ ਦੂਰ ਕਰਨ ਦਾ ਅਤੇ ਗੁਣ ਭਰ ਦੇਣ ਦਾ ਇਹੋ ਨਾਮ ਹੈ। ਨਾਮ ਦੇ ਅਰਥ ਹਨ ਹਜ਼ੂਰੀ ਦਾ ਵਾਸ। ਜੋ ਨਾਮ ਜਪਦਾ ਹੈ ਆਪ ਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਰੱਖਦਾ ਹੈ। ਜਿਵੇਂ ਲੋਕਾਂ ਦੇ ਸਾਹਮਣੇ ਪਾਪ ਕਰਦਿਆਂ ਝੱਕ ਆਉਂਦਾ ਹੈ, ਤਿਵੇਂ ਨਾਮੀ ਪੁਰਖ ਨੂੰ ਸਾਈਂ ਦੀ ਹਜ਼ੂਰੀ ਵਿੱਚ ਝੱਕ ਆਉਂਦਾ ਹੈ। ਉਸ ਤੋਂ ਭੁੱਲ ਤਦੋਂ ਆਉਂਦੀ ਹੈ ਜਦੋਂ ਨਾਮ ਦੇ ਵਿਸਾਰੇ ਵਿੱਚ ਆ ਜਾਵੇ, ਸੋ ਉਹ ਅਰਦਾਸ ਕਰੇ ਅਤੇ ਝੱਟ ਨਾਮ ਵਿੱਚ ਲੱਗ ਪਵੇ, ਆਖੇ ਹੇ ਵਾਹਿਗੁਰੂ ਜੀ, ਆਪ ਦੀ ਹਜ਼ੂਰੀ ਤੋਂ ਗਾਫਲ ਹੋ ਕੇ ਭੁੱਲ ਹੋਈ ਹੈ, ਆਪ ਮਿਹਰ ਕਰਕੇ ਮੈਨੂੰ ਹਜ਼ੂਰੀ ਵਿੱਚ ਰੱਖੋ, ਮੈਂ ਸਦਾ ਹਾਜ਼ਰ ਰਹਾਂ ਜੋ ਭੁੱਲਾਂ ਨਾ ਕਰਾਂ। ਸੋ ਨਾਮ ਦਾ ਅਭਿਆਸੀ ਜਦੋਂ ਭੁੱਲ ਕਰ ਬੈਠੇ ਤਾਂ ਬਿਨੈ ਕਰਕੇ ਸਿਮਰਨ ਦੀ ਡੋਰ ਸੰਭਾਲ ਲਵੇ, ਇਉਂ ਪਛਤਾਵਾ ਮਨ ਨੂੰ ਉੱਚੇ ਕਰਨ ਅਤੇ ਭੈ ਭਰਮ ਤੋਂ ਸਾਫ਼ ਕਰਨ ਅਤੇ ਨਾਮ ਵਾਲੀ ਚੜ੍ਹਦੀ ਕਲਾ ਵਿੱਚ ਰੱਖਣ ਦਾ ਸਹਾਈ ਹੁੰਦਾ ਹੈ। ਨਹੀਂ ਤਾਂ ਪਛਤਾਵਿਆਂ ਅਤੇ ਪਛਚਾਤਾਪਾਂ ਵਿੱਚ ਜਗਤ ਦੇ ਹਰ ਮਜ਼ਹਬ ਵਿੱਚ ਸਾਧਕ ਲੋਕ ਆਪਣੇ ਆਪ ਨੂੰ ਕੋਹ ਕੇ ਮਨ ਦੀਆਂ ਹੀਣ ਦਸ਼ਾ ਨੂੰ ਪ੍ਰਾਪਤ ਹੋ ਕੇ ਰਸਤਿਓਂ ਉਖੜ ਕੇ ਔਖੇ ਹੋਏ ਹਨ। ਹਿੰਦੂ ਅਤੇ ਕੈਥੋਲਿਕ ਸਾਧੂਆਂ ਨੇ ਤਨ ਗਾਲੇ, ਅੰਗ ਕੱਟੇ, ਸੰਗਲਾਂ ਨਾਲ ਆਪਣੇ ਸਰੀਰ ਕੁੱਟੇ, ਫਾਕਿਆਂ ਨਾਲ ਤਨ ਸੁਕਾਏ ਅਤੇ ਅਕਹਿ ਕਸ਼ਟ ਸਰੀਰ ਨੂੰ ਦੇ ਕੇ ਸਰੀਰ ਰੋਗੀ ਅਤੇ ਮਨ ਸਣੇ ਕੀਤੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਦਿੰਦੇ ਹਨ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।